सास की दुखी ससुर की प्यारी जेठ के नाम डरो रे।
लो भगत जी कहंदे ने भी सास की दुखी, मैं ते सस दी दुखी कीती हुई आ, सस ने मेनू सूली ते टंगिया होया, क्योंकि संसार दे विच भी ऐसियां गल्लां अक्सर वापरदियां ने। ते तां उस वेले भगत जी कहण लगे, फिर तू अपने सहुरे नूं जाके दसना सी। तां अगों बीबी कहंदी है, ससर की प्यारी ते जड़ी सस है उह सहुरे दी बड़ी प्यारी है, भाव उहने सहुरे नूं वी मेरे सहुरे नूं वी सस ने मगर लाया होया, इस लई मैनूं सस ने बड़ा दुखी कीता है। कहिंदे फिर तू अपने जेठ कोले जाके दसना सी, जेठ के नाम डरो रे, ते जेठ दा सुभाव बड़ा गुस्से वाला है, मैं उहदे नाम तों ही डरदी हां।
सखी सहेली ननंद गहेली देवर कै बिरह जरो रे।
नाल ही उहदियां सखियां सहेलियां ने उहनां नूं संबोधन करके कहिंदी है, ऐ मेरियो सखियो सहेलियो, जिहड़ियां मेरियां ननदां ने उहनां ने मैनूं पकड़ लिया है, देवर कै बिरह जरो रे, ते जिहड़ा मेरा देवर है उह अच्छा है, उहदा सुभाव चंगा है, पर उहनूं मेरे नेड़े नहीं लगण देंदे, ते मैं उस देवर दे द्योर दे विछोड़े विच सड़दी रहिंदी हां।
मेरी मत बौरी मैं राम बिसारियो, किन बिद रहन रहो रे, सीजै रमत नैन नहीं पेखो, एहो दुख कासो कहो रे रहाओ।
लो भगत जी कहंदे ने, ओ बीबी कहंदी, मेरी मत पागल हो गई है, क्योंकि मैं अपने पति परमेश्वर नूं भुला दिता है, हुण दसो मैं सुहागणा वाली रहणी विच किवें रह सकदी आ, ओ पति मेरा सेजा ते वस रिहा है, पर मैं उहनूं अपनी अखां दे नाल वेख नहीं सकदी, भाव गलबात कोई नहीं करदा, इह दुख कासो कहो रे, इह दुख मैं किस नूं दसां, किसे नूं दस वी नहीं सकदी।
बाप साहब का करै लड़ाई माया सद मतवारी।
तां भगत जी कहण लगे, तूं अपने माता पिता नूं आके दुख दसणा सी, ता अगों ओ बीबी कहिंदी है, बाप साबका करहि लड़ाई, जिहड़ा मेरा सका प्यो है, जदों मैं उहनूं आके कोई अपना दुख दसदी हां, ओ भी मेरे नाल लड़ाई करदे, प्यो इह कहिंदा है, जिथे तेनूं विहुणा सी विआह दित्ता, हुण ते तेनूं उत्थी रहणा पैणा, तूं एवें जिन्ने मर्जी बहानी बनाई जा, तेरा इक नहीं चलना, इउं मेरा सका प्यो भी मेरे नाल लड़ाई करदा है। ते कहिंदी, तूं अपनी मां नूं दस, माया सदमतवारी, मेरी मां ती हमेशा कंवली है, ओ ता कोई गल सुनदी ही नहीं है।
बड़े भाई का जब संग होती तब हो नाह प्यारी।
लो एक मेरा वड्डा भरा सी, ओदा सुभाव बड़ा चंगा सी, जदों मैं अपने वड्डे भाई दे नाल हुंदी सां तब हो नाह प्यारी, उस वेले मैं अपने पति नूं भी प्यारी लगदी सां, उस वेले मेरा बहुत सोहना वक्त लंघ रहा सी।
कहत कबीर पंच को झगरा झगरत जन मंगवाया।
लो भगत कबीर जी कहंदे ने भी, घर दे विच पंज बंदियां दा झगड़ा हुंदा, सस सहुरे दा ते बाकी ननदां ते जेठ दा, दूसरे पासे माता पिता भी रल जांदे ने, इह पंजां दा झगड़ा संसार दे विच चलदा रहिंदा है, ते इसे झगड़े दे विच ही सब ने अपना जन्म गवा लिया।
झूठी माया सब जग बांधिया, मैं राम रामत सुख पाया।
लो भगत जी कहंदे ने, झूठी माया दे मोह दे विच सारा संसार जकड़िया होया है, मैं ते सारे जंजाल छड़ के वाहिगुरु वाहिगुरु दा सिमरन कीता है, ते वाहिगुरु दा सिमरन करके सदैवी सुख प्राप्त कर लिया है। ते भगत जी ने उस बीबी नूं भी आखिया, अच्छा जे तेरी किसे नाल भी नहीं बनदी, तेरी कोई भी नहीं सुनदा, ते फिर वाहिगुरु दा सिमरन कर, ते वाहिगुरु परमेश्वर तेरे ते कृपा करेगा, ओदा सिमरन करदिया सदा सुख प्राप्त हो जांदा। लो हुण आरंभ तों फिर भगत जी फरमाउंदे हन, मेरी मत बौरी मैं राम बसारियो, हुण जीव इस्त्री है ते परमेश्वर इसदा पति है, जीव रूप स्त्री आखदी है, मेरी मत बौरी, मेरी जिहड़ी मत है पागल होई हुई है, मेरी मत कमली होई हुई है, जिस करके मैं अपने परमेश्वर पति नूं भुला दिता है, जिन्ने जीव ने उन्हां ने रब नूं भुलाया होया, किन बिद रहन रहो रे, हुण दसो संतां भगतां वाली रहणी विच असी किवें रह सकदे हां, जदों साडे कोले वाहिगुरु दा सिमरन ही नहीं, उस वाहिगुरु दी याद ही नहीं, ਤੇ ਅਸੀਂ ਕਿਵੇਂ ਉਹਨਾਂ ਗੁਰਮੁਖਾਂ ਦੀ ਰਹਿਣੀ ਵਿੱਚ ਰਹਿ ਸਕਦੇ ਹਾਂ। ਸੇਜੈ ਰਮਤ ਨੈਣ ਨਹੀਂ ਪੇਖੋ, ਉਹ ਵਾਹਿਗੁਰੂ ਸਾਡੇ ਹਿਰਦੇ ਦੀ ਸੇਜਾ ਤੇ ਵਸ ਰਿਹਾ ਹੈ ਤੇ ਪਰ ਗੁਪਤ ਰੂਪ ਹੋ ਕੇ ਵਸ ਰਿਹਾ ਹੈ। ਮੈਂ ਉਸਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਵੇਖ ਸਕਦੀ। ਇਹ ਦੁੱਖ ਕਾਸੋ ਕਹੋ ਰੇ, ਇਹ ਜਿਹੜਾ ਦੁੱਖ ਮੈਂ ਕਿਸ ਦੇ ਪਾਸ ਦੱਸਾਂ, ਭਾਵ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਹੀ ਸਭ ਤੋਂ ਵੱਡਾ ਦੁੱਖ ਹੈ, ਇਹ ਸਿਧਾਂਤਕ ਅਰਥ ਹੈ। ਲਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋਂ ਰੇ।
ਭਗਤ ਜੀ ਫਰਮਾਉਂਦੇ ਨੇ ਸਾਸ ਹੈ ਸੰਸੇ ਆਤਮਕ ਬਿਰਤੀ, ਜਿਹੜੀ ਸੰਸੇ ਆਤਮਕ ਬਿਰਤੀ ਹੈ ਉਸ ਦੀ ਮੈਂ ਬੜੀ ਦੁਖੀ ਕੀਤੀ ਹੋਈ ਆ। ਇਹ ਜੀਵ ਰੂਪ ਇਸਤਰੀ ਦੀ ਪੁਕਾਰ ਹੈ, ਸੰਸੇ ਆਤਮਕ ਬਿਰਤੀ ਦੀ ਮੈਂ ਬਹੁਤ ਦੁਖੀ ਕੀਤੀ ਹੋਈ ਆ। ਤੇ ਸਸਰ ਕੀ ਪਿਆਰੀ, ਜਿਹੜੀ ਸੰਸੇ ਆਤਮਕ ਬਿਰਤੀ ਹੈ ਉਹ ਮੇਰੇ ਸਹੁਰੇ ਦੀ ਬੜੀ ਪਿਆਰੀ ਹੈ। ਸਹੁਰਾ ਕੌਣ ਹੈ? ਉਹ ਹੈ ਅਗਿਆਨ। ਜਿਹੜੀ ਸੰਸੇ ਆਤਮਕ ਬਿਰਤੀ ਹੈ ਉਹ ਅਗਿਆਨ ਰੂਪੀ ਸਹੁਰੇ ਦੀ ਬਹੁਤ ਪਿਆਰੀ ਹੈ। ਜੇਠ ਕੇ ਨਾਮ ਡਰੋਂ ਨੇ, ਜੇਠ ਦਾ ਅਰਥ ਹੈ ਇੱਥੇ ਹੰਕਾਰ, ਤੇ ਜਾਂ ਜੇਠ ਦਾ ਅਰਥ ਜਮਰਾਜ ਵੀ ਕੀਤਾ, ਵੀ ਮੈਂ ਜਮਰਾਜ ਦੇ ਨਾਮ ਤੋਂ ਹਮੇਸ਼ਾ ਲਈ ਡਰਦੀ ਹਾਂ।
ਸਖੀ ਸਹੇਲੀ ਨੰਦ ਗਹੇਲੀ ਦੇਵਰ ਕੈ ਬਿਰਹ ਜਰੋਂ ਰੇ।
ਐ ਸਖੀਓ ਸਹੇਲੀਓ, ਤੇ ਜਿਹੜੀਆਂ ਨੰਨ ਦਾ ਅਰਥ ਹੈ ਮੇਰੀਆਂ ਗਿਆਨ ਇੰਦਰੀਆਂ ਨੇ, ਇਹਨਾਂ ਨੇ ਮੈਨੂੰ ਗਹੇਲੀ ਦਾ ਅਰਥ ਐਸਾ ਪਕੜਿਆ ਹੋਇਆ, ਭਾਵ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਇਹ ਸਾਨੂੰ ਵਿਸ਼ਿਆਂ ਦੇ ਵਿੱਚ ਹੀ ਲਾਈ ਰੱਖਦੀਆਂ ਨੇ। ਐ ਸਖੀਓ ਸਹੇਲੀਓ, ਸ਼ਰਧਾ ਭਗਤੀ ਵਾਲਿਓ ਗੁਰਮੁਖੋ, ਇਹਨਾਂ ਇੰਦਰੀਆਂ ਰੂਪੀ ਨੰਦਾਂ ਨੇ ਮੈਨੂੰ ਐਸਾ ਪਕੜਿਆ ਹੋਇਆ ਹੈ ਤੇ ਵਿਸ਼ਿਆਂ ਦੇ ਵਿੱਚ ਮੈਨੂੰ ਲਾਇਆ ਹੋਇਆ ਤੇ ਮੇਰੀ ਪੇਸ਼ ਨਹੀਂ ਚੱਲਦੀ। ਦੇਵਰ ਕੈ ਬਿਰਹ ਜਰੋਂ ਰੇ, ਦੇਵਰ ਕੌਣ ਹੈ? ਵੈਰਾਗ। ਤੇ ਮੈਂ ਉਸ ਵੈਰਾਗ ਦੇ ਨਾ ਹੋਣ ਕਾਰਨ, ਉਸ ਵੈਰਾਗ ਦੇ ਵਿਛੋੜੇ ਕਰਕੇ ਹਮੇਸ਼ਾ ਲਈ ਸੜਦੀ ਰਹਿੰਦੀ ਹਾਂ।
ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਣ ਰਹੋਂ ਰੇ। ਸੇਜੈ ਰਮਤ ਨੈਣ ਨਹੀਂ ਪੇਖੋ, ਇਹੋ ਦੁੱਖ ਕਾਸੋ ਕਹੋਂ ਰੇ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਐ ਮਹਾਂਪੁਰਖੋ ਮੇਰੀ ਮਤ ਕਮਲੀ ਹੈ, ਕਿਉਂਕਿ ਮੈਂ ਉਸ ਪਰਮੇਸ਼ਰ ਪਤੀ ਨੂੰ ਭੁਲਾ ਦਿੱਤਾ। ਇਹ ਜੀਵ ਦੀ ਪੁਕਾਰ ਹੈ। ਕਿਨਬਤ ਰਹਿਣ ਰਹੋ ਰੇ, ਮੈਂ ਗੁਰਮੁਖਾਂ ਵਾਲੇ ਸੰਤਾਂ ਭਗਤਾਂ ਵਾਲੀ ਰਹਿਣੀ ਵਿੱਚ ਕਿਵੇਂ ਰਹਿ ਸਕਦੀ ਹਾਂ? ਉਹ ਪਤੀ ਪਰਮੇਸ਼ਰ ਸੁਣਿਆ ਤੇ ਹੈ, ਮੇਰੇ ਅੰਦਰ ਹੀ ਵਸ ਰਿਹਾ ਹੈ, ਪਰ ਮੈਂ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਨਹੀਂ ਵੇਖ ਸਕਦੀ। ਇਹ ਦੁੱਖ ਕਾਸੋ ਕਹੋ ਰੇ, ਇਹ ਵਾਹਿਗੁਰੂ ਪਤੀ ਦੇ ਵਿਛੋੜੇ ਦਾ ਦੁੱਖ ਇਤਨਾ ਮਹਾਨ ਹੈ, ਮੈਂ ਦੱਸੋ ਕਿਸ ਪਾਸ ਦੱਸਾਂ? ਕਿਸੇ ਪਾਸ ਵੀ ਮੈਂ ਦੱਸਣ ਵਾਸਤੇ ਕਿਸੇ ਪਾਸ ਵੀ ਮੈਂ ਦੱਸਣ ਯੋਗੀ ਨਹੀਂ ਹਾਂ।
ਬਾਪ ਸਾਵਕਾ ਕਰੈ ਲੜਾਈ, ਮਾਇਆ ਸਦਮਤ ਵਾਰੀ।
ਲੋ ਜਿਹੜਾ ਸਕਾ ਪਿਓ ਹੈ ਉਹ ਹੈ ਅਗਿਆਨ, ਵੀ ਅਗਿਆਨ ਤੋਂ ਵੀ ਕਹਿੰਦੇ ਸ੍ਰਿਸ਼ਟੀ ਪੈਦਾ ਹੋਈ ਹੈ। ਇਹ ਜਿਹੜਾ ਸਕਾ ਪਿਓ ਅਗਿਆਨ ਹੈ ਜਾਂ ਦੇਹ ਅਧਿਆਸ ਹੈ, ਇਹ ਮੇਰੇ ਨਾਲ ਬਹੁਤ ਲੜਾਈ ਕਰ ਰਿਹਾ ਹੈ। ਤੇ ਮਾਇਆ ਸਦਮਤ ਵਾਰੀ, ਜਿਹੜੀ ਖੋਟੀ ਮਤ ਹੈ ਸਾਡੀ ਮਾਂ ਬਣੀ ਹੋਈ, ਉਹ ਤੇ ਹਮੇਸ਼ਾ ਲਈ ਮਤਵਾਰੀ ਕਮਲੀ ਹੋਈ ਹੋਈ ਹੈ। ਅਥਵਾ ਜਿਹੜੀ ਮਾਇਆ ਹੈ, ਰੱਬ ਦੀ ਮਾਇਆ, ਇਹ ਮਾਇਆ ਰੂਪੀ ਮਾਂ ਵੀ ਕਮਲੀ ਹੋਈ ਹੈ ਤੇ ਇਹਨੇ ਮੈਨੂੰ ਵੀ ਕਮਲੀ ਬਣਾ ਦਿੱਤਾ ਹੈ।
ਵੱਡੇ ਭਾਈ ਕਾ ਜਬ ਸੰਗ ਹੋਤੀ ਤਬ ਹੋ ਨਾਹ ਪਿਆਰੀ।
ਵੱਡਾ ਭਾਈ ਕੌਣ ਹੈ? ਉਹ ਹੈ ਵਿਵੇਕ, ਕਿਉਂਕਿ ਪਿੱਛੇ ਆਇਆ ਸੀ ਦੇਵਰ ਦਾ ਅਰਥ ਵੈਰਾਗ, ਤੇ ਵੱਡਾ ਭਾਈ ਹੋ ਗਿਆ ਵਿਵੇਕ। ਅਥਵਾ ਵੱਡੇ ਭਾਈ ਦਾ ਅਰਥ ਪ੍ਰੇਮ ਵੀ ਕਈ ਵਿਦਵਾਨਾਂ ਨੇ ਕੀਤਾ, ਤੇ ਵੱਡੇ ਭਾਈ ਦਾ ਅਰਥ ਧਰਮ ਵੀ ਕੀਤਾ। ਵੱਡੇ ਭਾਈ ਕਾ ਜਬ ਸੰਗ ਹੋਤੀ, ਜਦੋਂ ਮੈਂ ਵੱਡੇ ਭਾਈ ਵਿਵੇਕ ਦੇ ਸੰਯੁਕਤ ਹੁੰਦੀ ਸਾਂ, ਅਥਵਾ ਪ੍ਰੇਮ ਦੇ ਸੰਯੁਕਤ ਹੁੰਦੀ ਸਾਂ, ਅਥਵਾ ਧਰਮ ਦੇ ਸੰਯੁਕਤ ਹੁੰਦੀ ਸਾਂ, ਤਬ ਹੋ ਨਾਹ ਪਿਆਰੀ, ਉਸ ਵੇਲੇ ਮੈਂ ਪਰਮੇਸ਼ਰ ਪਤੀ ਦੀ ਬਹੁਤ ਪਿਆਰੀ ਸਾਂ।
ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਅਸਲੀ ਤੇ ਝਗੜਾ ਇਹਨਾਂ ਪੰਜਾਂ ਦਾ ਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਬਸ ਇਸੇ ਝਗੜੇ ਨੂੰ ਝਗੜਦਿਆਂ ਹੋਇਆਂ ਸਾਰੇ ਲੋਕਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ।
ਝੂਠੀ ਮਾਇਆ ਸਭ ਜਗ ਬੰਧਿਆ, ਮੈਂ ਰਾਮ ਰਾਮਤ ਸੁਖ ਪਾਇਆ।
ਲੋ ਭਗਤ ਜੀ ਫਰਮਾਉਂਦੇ ਨੇ, ਆ ਜਿਹੜੀ ਝੂਠੀ ਮਾਇਆ ਨਾ, ਮਾਇਆ ਸਾਰੀ ਝੂਠੀ ਹੀ ਹੈ ਨਾ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇਹ ਝੂਠੀ ਮਾਇਆ ਨੇ ਸਾਰੇ ਸੰਸਾਰ ਨੂੰ ਬੰਨਿਆ ਹੋਇਆ ਹੈ, ਪਰ ਮੈਂ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਆਤਮਕ ਸੁਖ ਲੋਕ ਤੇ ਪ੍ਰਲੋਕ ਦਾ ਸੁਖ ਪ੍ਰਾਪਤ ਕਰ ਲਿਆ ਹੈ।
ਆਸਾ ਹਮ ਘਰ ਸੂਤ ਤਨਹ ਨਿਤ ਤਾਨਾ ਕੰਠ ਜਨੇਊ ਤੁਮਾਰੇ।
ਲੋਕ ਕਹਿੰਦੇ ਨੇ ਇੱਕ ਕਾਂਸ਼ੀ ਦੇ ਵਿੱਚ ਪੰਡਿਤ ਆਇਆ ਜਿਸ ਦਾ ਨਾਮ ਮੁਕੰਦਾ ਸੀ, ਤੇ ਉਹਨੇ ਆ ਕੇ ਕਾਂਸ਼ੀ ਦੇ ਪੰਡਤਾਂ ਨੂੰ ਵੰਗਾਰ ਪਾਈ, ਕਹਿਣ ਲੱਗਾ ਜਿਹੜਾ ਵੀ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਵੱਡਾ ਵਿਦਵਾਨ ਮੰਨਦਾ ਉਹ ਮੇਰੇ ਨਾਲ ਆ ਕੇ ਚਰਚਾ ਕਰੇ। ਜਿੰਨੇ ਕਾਂਸ਼ੀ ਦੇ ਪੰਡਤ ਸਨ ਉਹ ਕਹਿਣ ਲੱਗੇ ਵੀ ਇਹ ਜਿਹੜਾ ਪੰਡਤ ਆਇਆ ਹੈ ਬੜਾ ਵਿਦਵਾਨ ਹੈ ਔਰ ਇਹਨੂੰ ਆਪਣੀ ਵਿਦਿਆ ਦਾ ਬੜਾ ਘੁਮੰਡ ਵੀ ਹੈ, ਕਿਉਂ ਨਾ ਆਪਾਂ ਇਹਨੂੰ ਭਗਤ ਕਬੀਰ ਦੇ ਕੋਲ ਭੇਜ ਦੇਈਏ, ਔਰ ਉਹ ਬੜਾ ਹਾਜ਼ਰ ਜਵਾਬ ਹੈ, ਉਹ ਇਸ ਦੀ ਚੰਗੀ ਤੌੜੀ ਲਾਵੇਗਾ, ਇਹਦੀ ਮਿੱਟੀ ਪਲੀਤ ਕਰਕੇ ਰੱਖ ਦੇਵੇਗਾ, ਇਹਦੇ ਹੰਕਾਰ ਦਾ ਚੱਕਣਾ ਚੂਰ ਕਰ ਦੇਵੇਗਾ। ਤੇ ਉਹਨਾਂ ਪੰਡਤਾਂ ਨੇ ਰਲ ਕੇ ਉਸ ਪੰਡਿਤ ਨੂੰ ਆਖਿਆ, ਕਹਿਣ ਲੱਗੇ ਤੂੰ ਸਾਡੇ ਨਾਲ ਕੀ ਚਰਚਾ ਕਰਨੀ ਹੈ, ਸਾਡੇ ਸ਼ਹਿਰ ਦੇ ਵਿੱਚ ਇੱਕ ਜੁਲਾਹਾ ਰਹਿੰਦਾ ਕਬੀਰ, ਤੂੰ ਉਹਦੇ ਨਾਲ ਚਰਚਾ ਕਰਕੇ ਵੇਖ, ਤੈਨੂੰ ਤੇ ਉਹੀ ਚਰਚਾ ਵਿੱਚ ਹਰਾ ਸਕਦਾ ਹੈ, ਤੇ ਸਾਡੇ ਨਾਲ ਤੂੰ ਕੀ ਚਰਚਾ ਕਰੇਗਾ। ਉਹ ਕਹਿਣ ਲੱਗਾ ਕਿਹੜਾ ਜੁਲਾਹਾ। ਉਹ ਭਗਤ ਕਬੀਰ ਜੀ ਕੋਲ ਲੈ ਆਏ ਤੇ ਜਦੋਂ ਉਸਨੇ ਆ ਕੇ ਦੇਖਿਆ ਭਗਤ ਜੀ ਤਾਣੀ ਬੁਣ ਰਹੇ ਸਨ, ਕਿਉਂਕਿ ਜੁਲਾਹਿਆਂ ਦਾ ਕੰਮ ਹੀ ਇਹ ਹੁੰਦਾ ਹੈ ਤਾਣੀ ਬੁਣਨੀ, ਤੇ ਜਦੋਂ ਉਸਨੇ ਆ ਕੇ ਤਾਣੀ ਬੁਣਦਿਆਂ ਭਗਤ ਕਬੀਰ ਜੀ ਨੂੰ ਵੇਖਿਆ ਤੇ ਕਹਿਣ ਲੱਗਾ ਕਿੱਥੇ ਤੁਸੀਂ ਸ਼ੂਦਰ ਜੁਲਾਹੇ ਦੇ ਪਾਸ ਮੈਨੂੰ ਲੈ ਆਏ ਹੋ। ਜਦੋਂ ਉਹਨੇ ਨਫ਼ਰਤ ਦੇ ਨਾਲ ਇਹ ਗੱਲ ਆਖੀ ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਇਹਨੂੰ ਸਮਝਾਇਆ, ਕਹਿਣ ਲੱਗੇ ਤੂੰ ਸੁਖ ਨਾਲ ਸ਼ਾਂਤੀ ਨਾਲ ਬੈਠ ਕੇ ਗੱਲ ਕਰ, ਤੂੰ ਕਿਸ ਵਾਸਤੇ ਆਇਆ ਤੇ ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਿਹਾ ਹੈ। ਤਾਂ ਅੱਗੋਂ ਕਹਿਣ ਲੱਗਾ ਮੈਂ ਤੇ ਪੰਡਿਤ ਹਾਂ, ਮੇਰੇ ਗਲ ਵਿੱਚ ਜਨੇਊ ਪਾਇਆ ਹੋਇਆ, ਮੈਂ ਵੇਦਾਂ ਦਾ ਪਾਠ ਕਰਦਾ ਹਾਂ, ਮੈਂ ਗਾਇਤਰੀ ਮੰਤਰ ਦਾ ਜਾਪ ਵੀ ਕਰਦਾ ਹਾਂ, ਤੇ ਤੁਸੀਂ ਭਲਾ ਕੀ ਕਰਦੇ ਹੋ। ਤਾਂ ਭਗਤ ਕਬੀਰ ਜੀ ਕਹਿਣ ਲੱਗੇ ਤੈਨੂੰ ਪਤਾ ਸਾਡੀ ਅਵਸਥਾ ਕਿਹੋ ਜੀ ਹੈ, ਮੇਰੀ ਜਿਹਬਾ ਬਿਸ਼ਨ ਨੈਣ ਨਾਰਾਇਣ ਹਿਰਦੈ ਬਸਹਿ ਗੋਬਿੰਦਾ, ਮੇਰੀ ਜਿਹਬਾ ਰਸਨਾ ਦੇਵੀ ਵਿਸ਼ਨੂੰ ਪਰਮੇਸ਼ਰ ਵਸ ਰਿਹਾ ਹੈ, ਨੈਣ ਨਾਰਾਇਣ ਮੇਰੇ ਨੇਤਰਾਂ ਦੇ ਵਿੱਚ ਵੀ ਨਾਰਾਇਣ ਪਰਮੇਸ਼ਰ ਵਸ ਰਿਹਾ ਹੈ, ਮੇਰੀ ਰਸਨਾ ਦੇਵੀ ਪਰਮੇਸ਼ਰ ਵਸਦਾ, ਮੇਰੇ ਨੇਤਰਾਂ ਦੇ ਵਿੱਚ ਵੀ ਪਰਮੇਸ਼ਰ ਵਸ ਰਿਹਾ ਹੈ, ਹਿਰਦੈ ਬਸਹਿ ਗੋਬਿੰਦਾ, ਤੇ ਮੇਰੇ ਹਿਰਦੇ ਵਿੱਚ ਵੀ ਗੋਬਿੰਦ ਵਸ ਰਿਹਾ ਹੈ, ਤੇ ਤੇਰੇ ਦਸ ਰੱਬ ਕਿੱਥੇ ਵਸ ਰਿਹਾ। ਜਮ ਦੁਆਰ ਜਾ ਪੁੱਛਸ ਬਬਰੇ ਤਬ ਕਿਆ ਕਹਿਸ ਮੁਕੰਦਾ। ਭਗਤ ਜੀ ਕਹਿਣ ਲੱਗੇ ਉਹ ਮੁਕੰਦਿਆ, ਜਦੋਂ ਜਮਾਂ ਦੇ ਦਰ ਤੇ ਤੈਨੂੰ ਪੁੱਛਿਆ ਜਾਵੇਗਾ ਬਈ ਤੂੰ ਦੱਸ ਵਾਹਿਗੁਰੂ ਦਾ ਭਜਨ ਕਿਉਂ ਨਹੀਂ ਕੀਤਾ, ਤਬ ਕਿਆ ਕਹਿਸ ਮੁਕੰਦਾ, ਉਸ ਵੇਲੇ ਉਹ ਮੁਕੰਦਿਆ ਉਹ ਬ੍ਰਾਹਮਣਾ, ਤੂੰ ਉਸ ਵੇਲੇ ਕੀ ਜਵਾਬ ਦੇਵੇਂਗਾ, ਤੇਰੇ ਕੋਲੇ ਕੋਈ ਜਵਾਬ ਨਹੀਂ ਹੋਵੇਗਾ। ਕੁਛ ਵਿਦਵਾਨਾਂ ਨੇ ਜਿਹੜਾ ਮੁਕੰਦਾ ਸ਼ਬਦ ਹੈ ਇਹ ਵਾਹਿਗੁਰੂ ਦੇ ਲਈ ਵੀ ਵਰਤਿਆ ਵੀ ਮੁਕਤੀ ਦਾਤਾ ਪਰਮੇਸ਼ਰ ਦਾ ਨਾਮ ਹੈ, ਸੋ ਰਹੁ ਵਿਚਾਰ। ਪਰ ਜਦੋਂ ਆਪਾਂ ਪ੍ਰਕਰਨ ਨੂੰ ਮੁੱਖ ਰੱਖਦੇ ਹਾਂ ਤੇ ਪੰਡਿਤ ਦੇ ਨਾਲ ਹੀ ਤੇ ਵਿਚਾਰ ਹੋ ਰਹੀ ਹੈ, ਇਸ ਲਈ ਉਹਦਾ ਨਾਮ ਮੁਕੰਦਾ ਹੋਣਾ ਕੋਈ ਗੈਰ ਕੁਦਰਤੀ ਗੱਲ ਨਹੀਂ, ਐਸੇ ਨਾਮ ਪੰਡਤਾਂ ਦੇ ਰੱਖੇ ਹੀ ਹੁੰਦੇ ਨੇ। ਪਰ ਇੱਥੇ ਉਹਨਾਂ ਨੇ ਅਰਥ ਇਉਂ ਕੀਤਾ ਕੁਛ ਵਿਦਵਾਨਾਂ ਨੇ, ਤਬ ਕਿਆ ਕਹਿਸ ਮੁਕੰਦਾ, ਜਦੋਂ ਮੁਕਤੀ ਦਾਤਾ ਵਾਹਿਗੁਰੂ ਪਰਮੇਸ਼ਰ ਤੇਰੇ ਕੋਲੋਂ ਪੁੱਛੇਗਾ ਉਹ ਮੈਂ ਤੈਨੂੰ ਮਨੁੱਖਾ ਜਨਮ ਦੇ ਕੇ ਸੰਸਾਰ ਵਿੱਚ ਭੇਜਿਆ ਸੀ, ਤੂੰ ਆਖਦਾ ਸੀ ਮੈਂ ਨਾਮ ਜਪਾਂਗਾ ਸਿਮਰਨ ਕਰਾਂਗਾ, ਤੂੰ ਕੀਤਾ ਕੁਛ ਨਹੀਂ, ਤੇ ਉਸ ਵੇਲੇ ਕਮਲਿਆ ਕੀ ਜਵਾਬ ਦੇਵੇਂਗਾ, ਤੇਰੇ ਕੋਲੇ ਕੋਈ ਜਵਾਬ ਨਹੀਂ ਹੋਵੇਗਾ। ਤੇ ਲੋ ਭਗਤ ਜੀ ਇਹ ਕਹਿਣ ਲੱਗਾ ਮੇਰੇ ਤਾਂ ਜਨੇਊ ਪਾਇਆ ਹੋਇਆ, ਇਹ ਧਰਮ ਦਾ ਚਿੰਨ ਹੈ। ਤੇ ਭਗਤ ਕਬੀਰ ਜੀ ਇਸ ਨੂੰ ਅੱਗੇ ਜਵਾਬ ਦਿੰਦੇ ਹਨ,
ਤੁਮ ਤਾਂ
ਹਮ ਘਰ ਸੂਤ,
ਹਮ ਘਰ ਸੂਤ ਤਨਹ ਨਿਤ ਤਾਨਾ ਕੰਠ ਜਨੇਊ ਤੁਮਾਰੇ।
ਲੋ ਭਗਤ ਜੀ ਕਹਿਣ ਲੱਗੇ ਉਹ ਪੰਡਤਾ ਬਈ ਤੇਰੇ ਕੰਠ ਦੇ ਵਿੱਚ ਤਾਂ ਇੱਕ ਜਨੇਊ ਹੈ ਨਾ ਸੂਤ ਦਾ ਪਾਇਆ ਹੋਇਆ, ਸਿਰਫ ਦੋ ਤਿੰਨ ਤਾਗਿਆਂ ਦਾ ਜਨੇਊ ਵੱਟ ਕੇ ਤੇਰੇ ਗਲ ਵਿੱਚ ਪਾਇਆ ਹੋਇਆ, ਪਰ ਸਾਡੇ ਘਰ ਦੇ ਵਿੱਚ ਤਾਂ ਹਮੇਸ਼ਾ ਲਈ ਸੂਤ ਦਾ ਤਾਣਾ ਤਣਿਆ ਜਾਂਦਾ, ਸਾਡੇ ਘਰ ਤਾਂ ਸੂਤ ਦੇ ਢੇਰ ਲੱਗੇ ਪਏ ਨੇ, ਤੇਰੇ ਗਲ ਦੇ ਵਿੱਚ ਤਾਂ ਦੋ ਤਿੰਨ ਤਾਗਿਆਂ ਦਾ ਜਨੇਊ ਪਾਇਆ ਹੋਇਆ, ਕਿ ਸਾਡੇ ਘਰ ਦੇ ਵਿਚ ਉਹ ਸੂਰ ਦਾ ਹਮੇਸ਼ਾ ਤਾਣਿਆ ਤਣਿਆ ਜਾਂਦਾ ਹੈ।
ਤੁਮ ਤੋ ਵੇਦ ਪੜੋਗਾ ਇਤਰੀ ਗੋਬਿੰਦ ਹਿਰਦਾ ਹਮਾਰੇ।
ਲੋ ਭਗਤ ਜੀ ਕਹਿੰਦੇ ਨੇ ਤੂੰ ਤੇ ਵੇਦਾਂ ਨੂੰ ਪੜਦਾ ਰਹਿੰਦਾ ਤੇ ਗਾਇਤਰੀ ਮੰਤਰ ਦਾ ਜਾਪ ਕਰਦਾ, ਪਰ ਗੋਬਿੰਦ ਹਿਰਦਾ ਹਮਾਰੇ, ਸਾਡੇ ਹਿਰਦੇ ਵਿਚ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਹੋ ਕੇ ਵਸ ਰਿਹਾ ਹੈ। ਤੂੰ ਜਿਸ ਵਾਹਿਗੁਰੂ ਦਾ ਵੇਦ ਮੰਤਰ ਪੜਦਾ ਹੈ, ਗਾਇਤਰੀ ਮੰਤਰ ਪੜਦਾ ਹੈ, ਉਹ ਰੱਬ ਤਾਂ ਪਹਿਲਾਂ ਹੀ ਸਾਡੇ ਅੰਦਰ ਪ੍ਰਗਟ ਹੋ ਕੇ ਨਿਵਾਸ ਕਰ ਰਿਹਾ ਹੈ।
ਮੇਰੀ ਜਿਹਬਾ ਬਿਸਨ ਨੈਣ ਨਾਰਾਇਣ ਹਿਰਦੈ ਬਸੈ ਗੋਬਿੰਦਾ, ਜਮ ਦੁਆਰ ਜਬ ਪੂਛਸ ਬਵਰੇ ਤਬ ਕਿਆ ਕਹਿਸ ਮੁਕੰਦਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਉਹ ਪੰਡਤਾ, ਮੇਰੀ ਤੇ ਜ਼ੁਬਾਨ ਤੇ ਵੀ ਵਿਸ਼ਨੂ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਮੇਰੇ ਨੇਤਰਾਂ ਦੇ ਵਿਚ ਵੀ, ਮੇਰੀਆਂ ਅੱਖਾਂ ਦੇ ਵਿਚ ਵੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਮੇਰੇ ਹਿਰਦੇ ਵਿਚ ਵੀ ਉਹ ਗੋਬਿੰਦ ਵਸ ਰਿਹਾ ਹੈ। ਮਹਾਂਪੁਰਖਾਂ ਦੇ ਤਿੰਨ ਜਗ੍ਹਾ ਤੇ ਰੱਬ ਵਸਦਾ, ਹਿਰਦੇ ਵਿਚ, ਨੇਤਰਾਂ ਵਿਚ ਤੇ ਰਸਨਾ ਤੇ। ਜਮ ਦੁਆਰ ਜਾਂ ਪੁੱਛ ਬਵਰੇ ਤਬ ਕਿਆ ਕਹਿਸ ਮੁਕੰਦਾ, ਭਗਤ ਜੀ ਕਹਿੰਦੇ ਨੇ ਐ ਮੁਕੰਦਿਆ, ਐ ਪੰਡਤਾ, ਜਦੋਂ ਜਮਾਂ ਤੇ ਦਰ ਤੇ ਗਿਆ, ਉਹ ਕਮਲਿਆ, ਤੈਨੂੰ ਜਮਰਾਜ ਨੇ, ਧਰਮਰਾਜ ਨੇ ਪੁੱਛਣਾ, ਤੂੰ ਦੱਸ ਕਿੰਨਾ ਕੁ ਨਾਮ ਜਪਿਆ, ਕਿੰਨੀ ਕੁ ਭਗਤੀ ਕੀਤੀ ਹੈ, ਤੇ ਉਸ ਵੇਲੇ ਕੀ ਜਵਾਬ ਦੇਵੇਂਗਾ, ਤੇਰੇ ਕੋਲੋਂ ਕੋਈ ਜਵਾਬ ਵੀ ਨਹੀਂ ਦਿੱਤਾ ਜਾਣਾ।
ਹਮ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ।
ਰਹਾਉ ਵਿਸਰਾਮ ਦੇ ਕੇ ਪੰਡਤ ਅੱਗੇ ਕਹਿਣ ਲੱਗਿਆ, ਕਹਿੰਦਾ ਵੀ ਤੁਸੀਂ ਤਾਂ ਸਾਡੀਆਂ ਗਾਈਆਂ ਹੋ ਤੇ ਅਸੀਂ ਤੁਹਾਡੇ ਗਵਾਲੇ ਹਾਂ, ਅਸੀਂ ਤੁਹਾਡੇ ਮਾਲਕ ਹਾਂ, ਅਸੀਂ ਤੁਹਾਡੇ ਵਾਰਸ ਹਾਂ। ਤੇ ਭਗਤ ਕਬੀਰ ਜੀ ਕਹਿਣ ਲੱਗੀ, ਅੱਛਾ ਇਹ ਗੱਲ ਹੈ, ਲੈ ਫਿਰ ਸੁਣ। ਹਮ ਗੁਰੂ ਤੁਮ ਗੁਆਰ ਗੁਸਾਈ, ਤੂੰ ਇਹ ਗੱਲ ਆਖਦਾ ਨਾ ਬਈ ਤੁਸੀਂ ਸਾਡੀਆਂ ਗੁਰੂ ਦਾ ਅਰਥ ਗਾਈਆਂ ਹੋ ਤੇ ਅਸੀਂ ਤੁਹਾਡੇ ਗਵਾਲੇ ਹਾਂ, ਅਸੀਂ ਤੁਹਾਡੇ ਚਰਵਾਹੇ ਹਾਂ ਤੇ ਅਸੀਂ ਜਨਮਾਂ ਜਨਮਾਂ ਤੋਂ ਤੁਹਾਡੇ ਰਖਵਾਲੇ ਬਣਦੇ ਆ ਰਹੇ ਹਾਂ।
ਕਬਹੂ ਨਾ ਪਾਰ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ।
ਭਗਤ ਜੀ ਕਹਿੰਦੇ ਨੇ ਆਹ ਜਿਹੜੀ ਸੰਸਾਰ ਦੀ ਨਦੀ ਹੈ ਅਥਵਾ ਮਾਇਆ ਦੀ ਨਦੀ ਹੈ, ਮਮੀ ਮਾਇਆ ਦੁਰਤਿਆ, ਜਾਂ ਆਸਾ ਤ੍ਰਿਸ਼ਨਾ ਦੀ ਨਦੀ ਹੈ, ਇਹ ਆਸਾ ਤ੍ਰਿਸ਼ਨਾ ਦੀ ਅਥਵਾ ਮਾਇਆ ਰੂਪੀ ਨਦੀ ਤੋਂ ਪਾਰ ਲਿਜਾ ਕੇ ਤੁਸੀਂ ਸਾਨੂੰ ਕਦੇ ਭਗਤੀ ਦਾ, ਸ਼ੁਭ ਗੁਣਾ ਦਾ ਘਾ ਨਹੀਂ ਚਰਵਾਇਆ, ਕੈਸੇ ਖਸਮ ਹਮਾਰੇ, ਤੁਸੀਂ ਸਾਨੂੰ ਕਰਮ ਕਾਂਡ ਦੇ ਵਿਚ ਹੀ ਫਸਾਈ ਰੱਖਿਆ, ਤੁਸੀਂ ਸਾਡੇ ਕਿਹੋ ਜਿਹੇ ਮਾਲਕ ਬਣੇ ਫਿਰਦੇ ਹੋ, ਤੁਸੀਂ ਸਾਡੇ ਮਾਲਕ ਨਹੀਂ ਹੋ ਸਕਦੇ। ਇੱਕ ਥਾਂ ਤੇ ਭਗਤ ਜੀ ਦਾ ਬਚਨ ਆਇਆ ਹੈ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਠੀਕ ਹੈ, ਜਿਹੜਾ ਬ੍ਰਾਹਮਣ ਹੈ ਉਹ ਸੰਸਾਰ ਦਾ ਗੁਰੂ ਤੇ ਹੋ ਸਕਦਾ, ਹੋਰ ਲੋਕਾਂ ਦਾ ਗੁਰੂ ਹੋ ਸਕਦਾ, ਪਰ ਭਗਤਾਂ ਦਾ ਗੁਰੂ ਨਹੀਂ ਹੋ ਸਕਦਾ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਸਭ ਨੂੰ ਪਿੱਛੇ ਛੱਡ ਜਾਂਦੇ ਹਨ।
ਤੂੰ ਬਾਮਨ ਮੈਂ ਕਾਸ਼ੀਕ ਜੁਲਹਾ ਬੂਝੋ ਮੋਰ ਗਿਆਨਾ।
ਲੋ ਭਗਤ ਜੀ ਕਹਿੰਦੇ ਨੇ ਤੂੰ ਤੇ ਬ੍ਰਾਹਮਣ ਹੈ ਤੇ ਮੈਂ ਕਾਂਸੀ ਦਾ ਜੁਲਾਹਾ ਹਾਂ, ਬੂਝੋ ਮੋਰ ਗਿਆਨਾ, ਤੇ ਜਿਹੜਾ ਮੈਂ ਤੈਨੂੰ ਗਿਆਨ ਦੱਸਦਾ ਹਾਂ ਜਾਂ ਜੋ ਕੁਛ ਮੈਨੂੰ ਅਨਪਵੀ ਗਿਆਨ ਵਾਹਿਗੁਰੂ ਨੇ ਬਖਸ਼ਿਆ ਹੈ ਉਹਨੂੰ ਤੂੰ ਸਮਝਣ ਦੀ ਕੋਸ਼ਿਸ਼ ਕਰ।
ਤੁਮ ਤੋ ਜਾਚੇ ਭੂਪਤ ਰਾਜੇ ਹਰ ਸੋ ਮੋਰ ਧਿਆਨਾ।
ਇਹਦਾ ਮਤਲਬ ਇਹ ਹੈ ਵੀ ਤੇਰੇ ਕੋਲੇ ਤਾਂ ਸ਼ਾਸਤਰੀ ਗਿਆਨ ਹੈ, ਤੇਰੇ ਕੋਲੇ ਵੀ ਕਿਤਾਬੀ ਗਿਆਨ ਹੈ ਤੇ ਮੇਰੇ ਕੋਲੇ ਅਨਪਵੀ ਗਿਆਨ ਹੈ, ਤੂੰ ਮੇਰੇ ਗਿਆਨ ਨੂੰ ਸਮਝ, ਕਿਤਾਬੀ ਗਿਆਨ ਨੂੰ ਛੱਡ। ਤੁਮ ਤੋਂ ਜਾਚੇ ਭੂਪਤ ਰਾਜੇ, ਜਿਹੜੇ ਤੁਸੀਂ ਬ੍ਰਾਹਮਣ ਲੋਕ ਹੋ, ਤੁਸੀਂ ਤੇ ਭੂਪਤ ਜਿਹੜੇ ਪ੍ਰਿਥਵੀ ਦੇ ਪਤੀ ਮਾਲਕ ਰਾਜੇ ਨੇ, ਰਾਜੇ ਮਹਾਰਾਜੇ ਨੇ, ਉਹਨਾਂ ਦੇ ਦਰ ਤੇ ਜਾ ਕੇ ਭਿਖਾਰੀ ਬਣ ਕੇ ਮੰਗਦੇ ਹੋ, ਪਰ ਅਸੀਂ ਤੁਹਾਡੇ ਵਾਂਗੂ ਕਿਸੇ ਰਾਜੇ ਦੇ ਭਿਖਾਰੀ ਨਹੀਂ ਹਾਂ। ਹਰ ਸੋ ਮੋਰ ਧਿਆਨਾ, ਸਾਡਾ ਤੇ ਧਿਆਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ, ਜੋ ਮੰਗਣਾ ਅਸੀਂ ਵਾਹਿਗੁਰੂ ਪਰਮੇਸ਼ਰ ਪਾਸੋਂ ਹੀ ਮੰਗਦੇ ਹਾਂ।
ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ।
ਲੋ ਹੁਣ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਅੱਗੇ ਫਿਰ ਵੈਰਾਗਮਈ ਉਪਦੇਸ਼ ਦਿੰਦੇ ਹਨ ਤੇ ਇਹਦੇ ਨਾਲ ਨਾਲ ਜੋ ਮਨੁੱਖੀ ਜੀਵਨ ਦੀ ਤਰਸਯੋਗ ਹਾਲਤ ਬਣੀ ਹੋਈ ਹੈ ਉਹਦਾ ਵੀ ਜ਼ਿਕਰ ਕੀਤਾ ਹੈ। ਬਾਬਾ ਮਾਇਆ ਮੋਹ ਹਿਤ ਕੀਨ ਜਿਨ ਗਿਆਨ ਰਤਨ ਹੈਰ ਲੀਨ। ਰਹਾਉ ਭਗਤ ਜੀ ਕਹਿੰਦੇ ਨੇ ਹੇ ਬਾਬਾ, ਹੇ ਬਜ਼ੁਰਗਾ, ਕਿਸੇ ਵੱਡੀ ਉਮਰਾਂ ਵਾਲੇ ਪੁਰਸ਼ ਨੂੰ ਬਾਬਾ ਕਹਿ ਕੇ ਉਪਦੇਸ਼ ਦਿੱਤਾ। ਬਾਬਾ ਹੀ ਉੱਤਮ ਅਧਿਕਾਰੀ ਨੂੰ ਵੀ ਬਾਬਾ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਬਾਬਾ ਮਾਇਆ ਮੋਹ ਹਿਤਕੀਨ, ਹੇ ਬਾਬਾ ਹੇ ਉੱਤਮ ਅਧਿਕਾਰੀ, ਮਾਇਆ ਮੋਹ ਹਿਤਕੀਨ, ਦੁਨੀਆਂ ਦੇ ਲੋਕਾਂ ਨੇ ਮਾਇਆ ਦੇ ਵਿੱਚ ਹੀ ਆਪਣੇ ਮਨ ਬਾਣੀ ਸਰੀਰ ਦਾ ਮੋਹ ਕੀਤਾ ਹੋਇਆ, ਆਪ ਮਾਇਆ ਦੇ ਵਿੱਚ ਹੀ ਮਨੋ ਤਨੋ ਮੋਹ ਪਿਆਰ ਕਰ ਰਹੇ ਨੇ। ਜਿਨ ਗਿਆਨ ਰਤਨ ਹੈਰਲੀਨ, ਜਿਸ ਮਾਇਆ ਨੇ ਸਾਡੇ ਗਿਆਨ ਰੂਪੀ ਰਤਨ ਨੂੰ ਵੀ ਹੈਰਲੀਨ ਚੁਰਾ ਲਿਆ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਮਾਇਆ ਇੱਕ ਐਸੀ ਸ਼ਕਤੀ ਹੈ ਤੇ ਜਿੰਨੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਵਿਦਵਾਨ ਨੇ, ਜਿਨ੍ਹਾਂ ਦੇ ਕੋਲ ਸ਼ਾਸਤਰੀ ਗਿਆਨ ਹੈ, ਔਰ ਉਹ ਵੀ ਉਹਨਾਂ ਤੋਂ ਖੋ ਲੈਂਦੀ ਹੈ। ਭਾਵ ਜਿੱਥੇ ਮਾਇਆ ਦਾ ਪ੍ਰਭਾਵ ਆ ਜਾਂਦਾ ਹੈ, ਮਾਇਆ ਦੀ ਗੱਲ ਆ ਜਾਂਦੀ ਹੈ, ਉੱਥੇ ਵਿਦਵਾਨ ਲੋਕ ਵੀ ਵਿਕ ਜਾਂਦੇ ਨੇ। ਇਹ ਹਾਲਤ ਬਣੀ ਹੋਈ ਹੈ। ਬਾਬਾ ਮਾਇਆ ਮੋਹ ਹਿਤਕੀਨ, ਹੇ ਬਾਬਾ ਅਸਾਂ ਮਾਇਆ ਦੇ ਵਿੱਚ ਹੀ ਆਪਣੇ ਮਨ ਤੇ ਤਨ ਦਾ ਮੋਹ ਪਿਆਰ ਕੀਤਾ ਹੋਇਆ ਹੈ, ਜਿਸ ਮਾਇਆ ਨੇ ਸਾਡੇ ਗਿਆਨ ਰੂਪੀ ਰਤਨ ਨੂੰ ਵੀ ਚੁਰਾ ਲਿਆ ਹੈ, ਗਿਆਨ ਰੂਪੀ ਰਤਨ ਨੂੰ ਵੀ ਖੋ ਲਿਆ ਹੈ। ਜਿੱਥੇ ਮਾਇਆ ਦਾ ਲੋਭ ਲਾਲਚ ਪੈਦਾ ਹੋ ਜਾਂਦਾ ਹੈ, ਉੱਥੇ ਸ਼ਾਸਤਰੀ ਗਿਆਨ ਵੀ ਨਿਕੰਮਾ ਸਿੱਧ ਹੁੰਦਾ ਹੈ, ਉੱਥੇ ਸ਼ਾਸਤਰੀ ਗਿਆਨ ਵੀ ਕੁਝ ਨਹੀਂ ਸਵਾਰਦਾ। ਲੋ ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ,
ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ।
ਲੋ ਭਗਤ ਜੀ ਕਹਿੰਦੇ ਨੇ ਜਗ ਜੀਵਨ ਐਸਾ, ਵੀ ਇਸ ਜਗਤ ਵਿੱਚ ਜੋ ਸਾਨੂੰ ਇਹ ਜੀਵਨ ਮਿਲਿਆ ਹੈ, ਇਹ ਐਸਾ ਹੈ, ਜਗ ਵਿੱਚ ਜੋ ਸਾਨੂੰ ਜੀਵਨ ਪ੍ਰਾਪਤ ਹੋਇਆ ਉਹ ਐਸਾ ਜੀਵਨ ਹੈ, ਕੈਸਾ ਸੁਪਨੇ ਜੈਸਾ, ਐਨ ਨਿਰੋਲ ਸੁਪਨੇ ਵਰਗਾ ਇਹ ਜੀਵਨ ਹੈ। ਜੀਵਨ ਸੁਪਨ ਸਮਾਨ, ਆ ਸਾਡਾ ਜੀਵਨ ਵੀ ਤੇ ਸੁਪਨਾ ਦੋਵੇਂ ਇੱਕ ਬਰਾਬਰ ਹਨ। ਇਹਦਾ ਮਤਲਬ ਇਹ ਹੈ, ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ ਤੇ ਸੁਪਨ ਅਵਸਥਾ ਵਿੱਚ ਸੁਪਨਾ ਵੀ ਵੇਖਦੇ ਹਾਂ, ਜਦੋਂ ਗਾੜੀ ਨੀਂਦ ਆ ਜਾਵੇ ਫੇਰ ਤੇ ਸੁਪਨਾ ਨਹੀਂ ਆਉਂਦਾ, ਪਰ ਜਦੋਂ ਸੁਪਨ ਅਵਸਥਾ ਵਿੱਚ ਸਾਡੀ ਸੁਰਤ ਹੁੰਦੀ ਉਸ ਵੇਲੇ ਅਸੀਂ ਸੁਪਨੇ ਵੀ ਦੇਖਦੇ ਹਾਂ। ਜਿੰਨਾ ਚਿਰ ਆਦਮੀ ਸੁੱਤਾ ਪਿਆ ਹੈ ਉਨਾ ਚਿਰ ਤੱਕ ਉਹ ਸੁਪਨਾ ਵੀ ਸੱਚਾ ਪ੍ਰਤੀਤ ਹੁੰਦਾ, ਜਦੋਂ ਅੱਖ ਖੁੱਲ ਜਾਂਦੀ ਜਾਗ ਆ ਜਾਂਦੀ ਉਸ ਵੇਲੇ ਉਹ ਸੁਪਨਾ ਝੂਠਾ ਪ੍ਰਤੀਤ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ ਵੀ ਇਹ ਜਨ ਨਾਨਕ ਜਗ ਜਾਣਿਓ ਮਿਥਿਆ ਜਿਉ ਸੁਪਨਾ ਰਹਿ ਨਾਈ। ਜਿਵੇਂ ਰਾਤ ਦਾ ਸੁਪਨਾ ਝੂਠਾ ਹੁੰਦਾ ਹੈ, ਇਸੇ ਤਰ੍ਹਾਂ ਅਸੀਂ ਸੰਸਾਰ ਨੂੰ ਝੂਠਾ ਸਮਝਿਆ ਹੈ। ਸੰਸਾਰ ਤੇ ਸੁਪਨੇ ਦੇ ਵਿੱਚ ਇੰਨਾ ਹੀ ਫਰਕ ਹੈ, ਜਿਹੜਾ ਦੂਸਰਾ ਸੁਪਨਾ ਹੈ ਉਹ ਜਦੋਂ ਅੱਖਾਂ ਮੀਟਦੀਆਂ ਉਸ ਵੇਲੇ ਵੇਖਿਆ ਜਾਂਦਾ ਹੈ। ਸੰਸਾਰ ਇੱਕ ਐਸਾ ਸੁਪਨਾ ਹੈ ਜਿਸ ਨੂੰ ਅਸੀਂ ਅੱਖਾਂ ਖੋਲ ਕੇ ਵੇਖ ਰਹੇ ਹਾਂ, ਪਰ ਹੈ ਇਹ ਵੀ ਸੁਪਨਾ। ਪਰ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਉਸ ਵੇਲੇ ਸਾਡੀਆਂ ਅੱਖਾਂ ਖੁੱਲਦੀਆਂ ਨੇ, ਉਸ ਵੇਲੇ ਸੰਸਾਰ ਸੁਪਨੇ ਵਾਂਗੂ ਝੂਠਾ ਪ੍ਰਤੀਤ ਹੁੰਦਾ ਹੈ। ਜਿਵੇਂ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਕੋਈ ਰਾਜਾ ਸੀ, ਉਸ ਰਾਜੇ ਦਾ ਇਕਲੌਤਾ ਪੁੱਤਰ ਸੀ, ਉਹ ਅਚਾਨਕ ਬਿਮਾਰ ਹੋ ਗਿਆ ਤੇ ਬਿਮਾਰੀ ਵੀ ਐਸੀ ਲੱਗੀ ਬਹੁਤ ਸੀਰੀਅਸ, ਉਸ ਤੇ ਬੜੇ ਡਾਕਟਰੀ ਇਲਾਜ ਕਰਵਾਏ ਗਏ, ਪੀਰਾਂ ਫਕੀਰਾਂ ਨੂੰ ਵੀ ਬੁਲਾਇਆ ਗਿਆ, ਹੋਰ ਵੀ ਜਿੰਨੇ ਵੈਦ ਸਨ ਹਕੀਮ ਸਨ ਸਭ ਤੋਂ ਦੁਆ ਦਾਰੂ ਕਰਵਾਇਆ ਗਿਆ, ਪਰ ਉਸਨੂੰ ਆਰਾਮ ਨਾ ਆਇਆ। ਅਖੀਰ ਦੇ ਉੱਤੇ ਸਭ ਨੇ ਹੱਥ ਖੜੇ ਕਰ ਦਿੱਤੇ, ਕਹਿਣ ਲੱਗੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਦੀ ਬਾਣੀ ਦੇ ਵਿੱਚ ਬਚਨ ਆਏ ਨੇ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ, ਜਿਸ ਕੀ ਪੂਜਾ ਔਧ ਕਿਸੈ ਤਿਸੈ ਕੌਣ ਰਾਖੀ, ਵੈਦਕ ਅੰਨ ਕੋ ਪਾਪ ਕਹਾਂ ਲੋ ਪਾਖੀ। ਜਦੋਂ ਕਿਸੇ ਦੀ ਉਮਰ ਹੀ ਪੂਰੀ ਹੋ ਜਾਵੇ, ਚਾਹੇ ਜਿੰਨੇ ਮਰਜ਼ੀ ਸਿਆਣੇ ਡਾਕਟਰ ਵੀ ਵਾਹ ਲਾ ਲੈਣ, ਪਰ ਕਿਸੇ ਦੀ ਪੇਸ਼ ਨਹੀਂ ਜਾਂਦੀ। ਹੁਣ ਜਦੋਂ ਸਭ ਨੇ ਜਵਾਬ ਦੇ ਦਿੱਤਾ, ਹੁਣ ਰਾਜਾ ਖੁਦ ਵੀ ਤੇ ਰਾਜੇ ਦੀ ਰਾਣੀ ਜਿਸਦਾ ਪੁੱਤਰ ਸੀ ਤੇ ਰਾਜੇ ਦੇ ਵਜ਼ੀਰ ਵੀ ਹੁਣ ਉਹਦੇ ਕੋਲ ਆ ਕੇ ਬੈਠੇ ਨੇ। ਹੁਣ ਉਸ ਸਮੇਂ ਦੀ ਉਡੀਕ ਹੋ ਰਹੀ ਹੈ ਵੀ ਇਹਦਾ ਕਦੋਂ ਅੰਤ ਸਮਾਂ ਆਉਂਦਾ। ਰਾਤ ਪੈ ਗਈ ਤੇ ਜਦੋਂ ਰਾਤ ਪੈ ਗਈ ਤੇ ਅਚਾਨਕ ਕਈ ਦਿਨਾਂ ਦਾ ਰਾਜਾ ਵੀ ਉਨਿੰਦਰਾ ਸੀ, ਸਾਰਾ ਪਰਿਵਾਰ ਵੀ ਉਨਿੰਦਰਾ ਸੀ, ਰਾਜੇ ਨੂੰ ਨੀਂਦ ਆ ਗਈ। ਬੈਠੇ ਬੈਠੇ ਦੀ ਅੱਖ ਲੱਗ ਗਈ। ਜਦੋਂ ਆਦਮੀ ਉਨਿੰਦਰਾ ਹੋਵੇ ਬੈਠਾ ਬੈਠਾ ਵੀ ਸੌਂ ਜਾਂਦਾ, ਤੇ ਜਦੋਂ ਰਾਜੇ ਦੀ ਅੱਖ ਲੱਗ ਗਈ ਤੇ ਰਾਜੇ ਨੂੰ ਇੱਕ ਅਜੀਬ ਕਿਸਮ ਦਾ ਸੁਪਨਾ ਦਿਖਾਈ ਦੇਣ ਲੱਗਿਆ। ਰਾਜਾ ਕੀ ਵੇਖਦਾ ਹੈ? ਇਸ ਰਾਜ ਦੇ ਨਾਲੋਂ ਵੀ ਉਸਦਾ ਵੱਡਾ ਰਾਜ ਹੈ, ਤੇ ਜਿਹੜਾ ਹੁਣ ਦਾ ਇਹਦਾ ਪਰਿਵਾਰ ਹੈ ਇਸਦੇ ਨਾਲੋਂ ਪਰਿਵਾਰ ਵੀ ਵੱਡਾ ਹੈ। ਹੁਣ ਇਸ ਪਰਿਵਾਰ ਦੇ ਵਿੱਚ ਕੇਵਲ ਇੱਕੋ ਹੀ ਰਾਜੇ ਦਾ ਪੁੱਤਰ ਸੀ, ਪਰ ਉਧਰ ਹੁਣ ਰਾਜੇ ਦੇ 7 ਪੁੱਤਰ ਨੇ। ਤੇ ਜਦੋਂ ਉਹ ਰਾਜਾ ਸੁਪਨਾ ਵੇਖ ਰਿਹਾ ਸੀ, ਅਚਾਨਕ ਉਹਦਾ ਪੁੱਤਰ ਚੜ੍ਹਾਈ ਕਰ ਗਿਆ ਤੇ ਰਾਣੀ ਨੇ ਉੱਚੀ ਦੇਣੇ ਤਾਹ ਮਾਰੀ, ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਅਚਾਨਕ ਰਾਜੇ ਦੀ ਵੀ ਅੱਖ ਖੁੱਲੀ, ਕੀ ਵੇਖਦਾ ਹੈ? ਅੱਗੇ ਇਕਲੌਤਾ ਪੁੱਤਰ ਚੜ੍ਹਾਈ ਕੀਤਾ ਪਿਆ ਹੈ, ਰਾਣੀਆਂ ਵਜ਼ੀਰ ਸਾਰੇ ਰੋ ਰਹੇ ਨੇ। ਤੇ ਉਹਨਾਂ ਰੋਂਦਿਆਂ ਨੂੰ ਵੇਖ ਕੇ ਰਾਜੇ ਦੇ ਮਨ ਦੇ ਵਿੱਚ ਅਜੀਬ ਕਿਸਮ ਦਾ ਅਨੁਭਵ ਹੋਇਆ। ਉਹਨੂੰ ਬਾਰ ਬਾਰ ਆਪਣਾ ਸੁਪਨਾ ਯਾਦ ਆਇਆ ਤੇ ਨਾਲ ਹੀ ਇਸ ਗੱਲ ਦੀ ਵੀ ਯਾਦ ਆਈ ਬਈ ਮਹਾਂਪੁਰਖ ਇਹ ਗੱਲ ਕਹਿੰਦੇ ਨੇ ਸੰਸਾਰ ਵੀ ਸੁਪਨੇ ਵਰਗਾ ਹੈ। ਰਾਜਾ ਰੋਣ ਦੀ ਥਾਂ ਤੇ ਹੱਸਣ ਲੱਗ ਪਿਆ। ਜਦੋਂ ਰਾਜਾ ਹੱਸਣ ਲੱਗਿਆ ਤੇ ਬਾਕੀ ਸਾਰੇ ਰੋ ਰਹੇ ਸਨ ਤੇ ਸਾਰੇ ਹੈਰਾਨ ਹੋ ਗਏ। ਆਖਰਕਾਰ ਵਜ਼ੀਰਾਂ ਨੇ ਆਖਿਆ, ਰਾਜਨ ਕੋਈ ਤੁਹਾਡੇ ਦਿਮਾਗ ਦੇ ਵਿੱਚ ਫਰਕ ਤੇ ਨਹੀਂ ਪੈ ਗਿਆ? ਕਿਉਂਕਿ ਤੁਹਾਡਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ ਹੈ, ਰਣਵਾਸ ਸਾਰਾ ਰੋ ਰਿਹਾ ਹੈ, ਸ਼ਾਹੀ ਪਰਿਵਾਰ ਸਾਰਾ ਰੋ ਰਿਹਾ ਹੈ, ਵਜ਼ੀਰ ਤੇ ਅਹਿਲਕਾਰ ਵੀ ਰੋ ਰਹੇ ਨੇ, ਪਰ ਤੁਸੀਂ ਕਿਉਂ ਹੱਸ ਰਹੇ ਹੋ? ਇਸ ਗੱਲ ਦੀ ਸਮਝ ਨਹੀਂ ਆ ਰਹੀ। ਤਾਂ ਉਸ ਵੇਲੇ ਰਾਜੇ ਨੇ ਆਖਿਆ ਵਜ਼ੀਰ ਨੂੰ, ਕਹਿਣ ਲੱਗਾ, ਵਜ਼ੀਰ ਸਾਹਿਬ, ਮੈਨੂੰ ਇੱਕ ਅਨੋਖਾ ਜਿਹਾ ਅਨੁਭਵ ਹੋਇਆ। ਜਦੋਂ ਮੈਂ ਇੱਥੇ ਬੈਠਾ ਸਾਂ ਤੇ ਮੈਨੂੰ ਸੁਪਨਾ ਆਇਆ, ਉਹ ਸੁਪਨੇ ਦੇ ਵਿੱਚ ਇਸ ਰਾਜ ਨਾਲੋਂ ਮੇਰਾ ਵੱਡਾ ਰਾਜ ਹੈ, ਇਸ ਪਰਿਵਾਰ ਨਾਲੋਂ ਮੇਰਾ ਪਰਿਵਾਰ ਵੀ ਵੱਡਾ ਹੈ। ਇੱਧਰ ਇੱਕ ਪੁੱਤਰ ਸੀ, ਉੱਧਰ 6-7 ਪੁੱਤਰ ਸਨ, ਪਰ ਜਦੋਂ ਅੱਖ ਖੁੱਲੀ ਤੇ ਮੈਂ ਉਸ ਵੇਲੇ ਮਨ ਵਿੱਚ ਸੋਚਣ ਲੱਗਾ ਵੀ ਹੁਣ ਇੱਧਰ ਤਾਂ ਇੱਕ ਪੁੱਤਰ ਚੜ੍ਹਾਈ ਕੀਤਾ ਤੇ ਉੱਧਰ ਮੇਰੇ 7 ਪੁੱਤਰ ਖਤਮ ਹੋਏ ਨੇ, ਮੈਂ ਹੁਣ ਇੱਕ ਨੂੰ ਰੋਵਾਂ ਜਾਂ ਉਹਨਾਂ 7 ਨੂੰ ਰੋਵਾਂ? ਇਹ ਐਸਾ ਅਜੀਬ ਅਨੁਭਵ ਮੇਰੇ ਅੰਦਰ ਪੈਦਾ ਹੋਇਆ, ਇਸ ਲਈ ਮੈਂ ਸੋਚਿਆ ਵੀ ਜੇ ਉਹ 7 ਨਹੀਂ ਰਹੇ ਤੇ ਇਹਨੇ ਵੀ ਇੱਕ ਨੇ ਰਹਿਣਾ ਤੇ ਹੈ ਨਹੀਂ ਸੀ, ਤੇ ਹੁਣ ਮੈਂ ਦੱਸੋ ਰੋਵਾਂ ਤੇ ਕਿਸ ਲਈ ਰੋਵਾਂ? ਇਹ ਤੇ ਵਾਹਿਗੁਰੂ ਨੇ ਸੰਸਾਰ ਬਣਾਇਆ ਹੀ ਐਸਾ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਇਹ ਜਗ ਤੂੰ ਕਾ ਪਹਾਰ ਤੈ ਸਾਚਾ ਮੰਨਿਆ ਕਿਹੇ ਵਿਚਾਰ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਗ ਜੀਵਨ ਐਸਾ ਸੁਪਨੇ ਜੈਸਾ। ਇਹ ਜਿਹੜਾ ਜਗਤ ਦਾ ਜੀਵਨ ਐਸਾ ਹੈ ਜਿਵੇਂ ਸੁਪਨਾ ਹੋਵੇ। ਜੀਵਨ ਤੇ ਸੁਪਨਾ ਦੋਵੇਂ ਹੀ ਇੱਕ ਬਰਾਬਰ ਨੇ, ਸੁਪਨੇ ਦੀ ਵੀ ਕੋਈ ਪਾਇਆ ਨਹੀਂ ਹੁੰਦੀ ਤੇ ਇਸ ਸੰਸਾਰੀ ਜੀਵਨ ਦੀ ਵੀ ਕੋਈ ਪਾਇਆ ਨਹੀਂ ਹੈ। ਇੱਕ ਨਾ ਇੱਕ ਦਿਨ ਦੋਵੇਂ ਨਾਸ਼ ਹੁੰਦੇ ਹੀ ਹੁੰਦੇ ਹਨ।
ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨ।
ਪਰ ਭਗਤ ਜੀ ਕਹਿੰਦੇ ਨੇ ਅਸੀਂ ਇਸ ਜੀਵਨ ਨੂੰ ਸੱਚਾ ਮੰਨ ਕੇ ਤੇ ਅਸੀਂ ਤੇ ਪੱਕੀ ਪ੍ਰੀਤੀ ਦੀ ਪੀੜ੍ਹੀ ਗੰਢ ਦੇ ਦਿੱਤੀ ਹੈ ਵੀ ਅਸੀਂ ਤੇ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿਣਾ, ਅਸੀਂ ਤੇ ਕਦੀ ਮਰਨਾ ਹੀ ਨਹੀਂ। ਇਹ ਗੱਲ ਸੱਚੀ ਜਾਣ ਕੇ ਅਸੀਂ ਤੇ ਪੱਕੀ ਗੰਢ ਦੇ ਲਈ ਹੈ। ਛੋੜ ਪਰਮ ਨਿਧਾਨ, ਜਿਹੜਾ ਸਭ ਤੋਂ ਵੱਡਾ ਖਜ਼ਾਨਾ ਸੀ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਿਮਰਨ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹਨੂੰ ਛੱਡ ਦਿੱਤਾ ਤੇ ਸੰਸਾਰ ਨੂੰ ਸੱਚਾ ਜਾਣ ਕੇ ਤੇ ਮਨੁੱਖੀ ਜੀਵਨ ਨੂੰ ਸੱਚਾ ਜਾਣ ਕੇ ਪੱਕੀ ਗੰਢ ਦੇ ਲਈ ਆਪਣੇ ਮਨ ਦੇ ਵਿੱਚ ਪੱਕਾ ਨਿਸ਼ਚਾ ਕਰ ਲਿਆ ਵੀ ਅਸੀਂ ਤੇ ਮਰਨਾ ਹੀ ਨਹੀਂ ਹੈ।
ਬਾਬਾ ਮਾਇਆ ਮੋਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ ਰਹਾਓ।
ਭਗਤ ਕਬੀਰ ਜੀ ਫਰਮਾਉਂਦੇ ਨੇ, ਐ ਬਾਬਾ ਉੱਤਮ ਅਧਿਕਾਰੀ, ਅਸਾਂ ਮਾਇਆ ਦੇ ਨਾਲ ਮਨੋ ਤਨੋ ਮੋਹ ਪਿਆਰ ਕੀਤਾ ਹੋਇਆ ਹੈ, ਜਿਸ ਮਾਇਆ ਨੇ ਸਾਡੇ ਗਿਆਨ ਰੂਪੀ ਰਤਨ ਨੂੰ ਵੀ ਸਾਡੇ ਪਾਸੋਂ ਚੁਰਾ ਲਿਆ ਹੈ।
ਨੈਣ ਦੇਖ ਪਤੰਗ ਉਰ ਜੈ, ਪਸ ਨਾ ਦੇਖੈ ਆਗ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਵੇਖ ਲੋ ਜਿਹੜਾ ਪਤੰਗਾ ਹੁੰਦਾ ਉਹ ਦੀਵੇ ਦੀ ਲਾਟ ਨੂੰ ਦੇਖ ਕੇ ਆਪਣੀਆਂ ਅੱਖਾਂ ਦੇ ਨਾਲ ਉੱਥੇ ਹੀ ਉਲਝ ਜਾਂਦਾ ਔਰ ਉਹਦੇ ਹੀ ਉੱਤੇ ਪ੍ਰਕਰਮਾ ਕਰਦਾ, ਪਸ ਨਾ ਦੇਖੈ ਆਗ। ਪਰ ਭਗਤ ਜੀ ਕਹਿੰਦੇ ਨੇ ਉਹ ਪਸ਼ੂ ਇਹ ਨਹੀਂ ਵੇਖਦਾ ਵੀ ਇਹ ਅੱਗ ਹੈ, ਅੱਗ ਦੀ ਲਾਟ ਨੂੰ ਵੇਖ ਕੇ ਅੱਖਾਂ ਦੇ ਨਾਲ ਉੱਥੇ ਹੀ ਉਲਝ ਜਾਂਦਾ ਹੈ, ਉਹਦੇ ਮੋਹ ਪਿਆਰ ਦੇ ਵਿੱਚ ਫਸ ਜਾਂਦਾ ਹੈ। ਪਰ ਉਹ ਪਸ਼ੂ ਉਹ ਮੂਰਖ ਇਹ ਨਹੀਂ ਸਮਝਦਾ ਵੀ ਅੱਗ ਹੈ, ਅੱਗ ਦੇ ਵਿੱਚ ਪੈ ਕੇ ਮੈਂ ਸੜ ਜਾਵਾਂਗਾ।
ਕਾਲ ਫਾਸਨਾ ਮੁਗਧ ਚੇਤਾ ਕਨਕ ਕਾਮਿਨ ਲਾਗ।
ਲੋ ਇਸੇ ਤਰ੍ਹਾਂ ਜੜ ਚੇਤਨ ਮਾਇਆ ਦੇ ਦੋ ਰੂਪ ਨੇ, ਕਨਕ ਸੋਨਾ ਤੇ ਕਾਮਣ ਇਸਤਰੀ। ਇਹ ਜੜ ਚੇਤਨ ਮਾਇਆ ਨੂੰ ਅੱਗ ਦੀ ਲਾਟ ਦੇ ਨਾਲ ਭਗਤ ਜੀ ਨੇ ਤਸ਼ਬੀਹ ਦਿੱਤੀ ਹੈ, ਜਿਵੇਂ ਅੱਗ ਦੀ ਲਾਟ ਨੂੰ ਦੇਖ ਕੇ ਪਤੰਗਾ ਉਲਝ ਜਾਂਦਾ ਤੇ ਉਸ ਦੇ ਆਲੇ ਦੁਆਲੇ ਹੀ ਚੱਕਰ ਕੱਟਦਾ ਮਰ ਜਾਂਦਾ ਹੈ। ਇਸੇ ਤਰ੍ਹਾਂ ਇਹ ਜੜ ਚੇਤਨ ਮਾਇਆ ਦੇ ਮੋਹ ਦੇ ਵਿੱਚ ਲੱਗਿਆ ਹੋਇਆ ਜੀਵ ਇਹ ਵੀ ਉੱਥੇ ਹੀ ਖਤਮ ਹੋ ਜਾਂਦਾ ਹੈ। ਕਾਲ ਫਾਸਨਾ ਮੁਗਧ ਚੇਤਾ, ਵੀ ਇਹ ਮੂਰਖ ਕਾਲ ਦੀ ਫਾਹੀ ਨੂੰ ਚੇਤੇ ਹੀ ਨਹੀਂ ਕਰਦਾ, ਭਾਵ ਪਤਾ ਨਹੀਂ ਕਦੋਂ ਕਾਲ ਦੀ ਫਾਹੀ ਆ ਕੇ ਗਲ ਦੇ ਵਿੱਚ ਪੈ ਜਾਣੀ, ਇਸ ਗੱਲ ਨੂੰ ਚੇਤੇ ਹੀ ਨਹੀਂ ਕਰਦਾ। ਬਸ ਸੋਨੇ ਚਾਂਦੀ ਜੜ ਚੇਤਨ ਮਾਇਆ ਦੇ ਮੋਹ ਦੇ ਵਿੱਚ ਹੀ ਗਰਸਿਆ ਰਹਿੰਦਾ ਹੈ।
ਕਰ ਵਿਚਾਰ ਬੇਕਾਰ ਪਰ ਹਰ ਤਰਨ ਤਾਰਨ ਸੋਏ।
ਲੋ ਭਗਤ ਜੀ ਕਹਿੰਦੇ ਨੇ, ਐ ਬਾਬਾ ਐ ਉੱਤਮ ਅਧਿਕਾਰੀ, ਕਰ ਵਿਚਾਰ, ਤੂੰ ਆਪਣੇ ਮਨ ਵਿੱਚ ਵਿਚਾਰ ਤਾਂ ਕਰ। ਵਿਚਾਰ ਕਰਕੇ ਬੇਕਾਰ ਪਰ ਹਰ, ਜਿਹੜੇ ਵਿਕਾਰ ਨੇ, ਬੇਕਾਰ ਕੰਮ ਨੇ, ਅਥਵਾ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹਨਾਂ ਨੂੰ ਛੱਡ। ਤਰਨ ਤਾਰਨ ਸੋਏ, ਤੇ ਉਹ ਅਕਾਲ ਪੁਰਖ ਵਾਹਿਗੁਰੂ ਤਾਰਨ ਵਾਸਤੇ ਤਰਨ ਜਹਾਜ਼ ਵਰਗਾ ਹੈ। ਜੇ ਤੂੰ ਵਾਹਿਗੁਰੂ ਦੇ ਨਾਮ ਦੀ ਓਟ ਲੈ ਲਵੇ, ਉਹ ਤੈਨੂੰ ਪਵ ਸਾਗਰ ਤੋਂ ਪਾਰ ਕਰ ਦੇਵੇਗਾ।
ਕਹਿ ਕਬੀਰ ਜਗ ਜੀਵਨ ਐਸਾ ਦੁਤੀਯ ਨਾਹੀ ਕੋਏ।
ਭਗਤ ਕਬੀਰ ਜੀ ਕਹਿੰਦੇ ਨੇ, ਉਹ ਜਗ ਦਾ ਜੀਵਨ ਅਕਾਲ ਪੁਰਖ ਵਾਹਿਗੁਰੂ ਨੂੰ ਇੱਥੇ ਆਖਿਆ। ਪਹਿਲਾਂ ਤੇ ਜਗ ਜੀਵਨ, ਇਹ ਜਗਤ ਦੇ ਜੀਵਨ ਨੂੰ, ਮਨੁੱਖੀ ਜੀਵਨ ਨੂੰ ਸੁਪਨੇ ਨਾਲ ਉਪਮਾ ਦਿੱਤੀ ਸੀ, ਪਰ ਅਖੀਰ ਤੇ ਭਗਤ ਜੀ ਕਹਿੰਦੇ ਨੇ, ਕਹਿ ਕਬੀਰ ਜਗ ਜੀਵਨ ਐਸਾ। ਕਬੀਰ ਭਗਤ ਜੀ ਕਹਿੰਦੇ ਨੇ, ਜਗ ਦਾ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਐਸਾ ਹੈ, ਦੁਤੀ ਨਾਹੀ ਕੋਈ, ਉਹਦੇ ਵਰਗਾ ਹੋਰ ਕੋਈ ਵੀ ਦੂਸਰਾ ਨਹੀਂ ਹੈ। ਜੇ ਅਸੀਂ ਉਸ ਜਗ ਦੇ ਜੀਵਨ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂਗੇ, ਸਿਮਰਨ ਕਰਾਂਗੇ, ਫਿਰ ਇਹ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਸਫਲ ਸਫਲ ਪਈ ਸਫਲ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਸੋ ਭਗਤ ਕਬੀਰ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤੇ ਨੇ। ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜੋ ਕੁਛ ਸੰਸਾਰ ਦੇ ਵਿੱਚ ਵਰਤ ਰਿਹਾ ਹੈ, ਉਹ ਇੱਕ ਸਾਹਮਣੇ ਉਦਾਹਰਣ ਦੇ ਕੇ ਤੇ ਫਿਰ ਅੰਤਰੀਵ ਸਿਧਾਂਤਕ ਉਪਦੇਸ਼ ਵੀ ਭਗਤ ਜੀ ਨੇ ਸਾਨੂੰ ਦ੍ਰਿੜ ਕਰਵਾਏ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਰ ਵਿਚਾਰ ਬੇਕਾਰ ਪਰ ਹਰ ਤਰਨ ਤਾਰਨ ਸੋਏ। ਕਹਿ ਕਬੀਰ ਜਗ ਜੀਵਨ ਐਸਾ ਦੁਤੀਯ ਨਾਹੀ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।